أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. ليس عليك هداهم ولكن الله يهدي من يشاء، وما تنفقوا من خير فلأنفسكم، وما تنفقون إلا ابتغاء وجه الله، وما تنفقوا من خير يوفى إليكم وأنتم لا تظلمون. للفقراء الذين أخسروا في سبيل الله لا يستطيعون ضربا في الأرض يحسبهم الجهل أغنياء من التعفف، تعرفهم بسيماهم لا يسألون الناس إلحافا، وما تنفقوا من خير فإن الله به عليم. اللهم سبحانك لا علم لنا إلا ما علمتنا إنك أنت العليم الحكيم. مولا یا صلی وسلم دائما ابدا علی حبیبک من زانت به الاسرو. معاملات چل رہے سن اللہ دی راج خرچ کرنے دے، اور صدقات واجبہ صدقات نافلہ دین دے، غربا دی مساکین دی مدد کرن دے. یہ گزر چکا کہ صدقات واجبہ واجباً اور صرف مسلمانہ تے خرچ کیتے ہوئے، صدقات نافلہ عامت الناس تے بغیر تمیز دے، ہر محتاج، ہر بیمار، ہر ضرورت مند تے خرچ کیتے ہوئے. ہوں اس دا اجر تے ہونا چاہیے کہ جڑا بندہ اللہ دی راہ اپنا سرمایہ خرچ کردا، اپنی کوششاں خرچ کردا، اپنے وسائل خرچ کردا، اپنے علم نال محنت کردا، مجاہدہ کردا، اللہ اسنو مزید ہدایت اور ترقی اور ایمان دے وچ ترقی، درجات دے وچ ترقی عطا فرمائے. لیکن اگر دین دے وچ ہی ریا ہوئے، دکھاوا ہوئے، اللہ تے ایمان نہ ہوئے، آخرت تے یقین نہ ہوئے، جس طرح کفار بھی باز بھلائی دے اور خیراتی کم کر دیں، رستے بنوا دیں، تالاب بنوا دیں، اسپتال بنوا دیں، ہور لوکاں دی مدد کر دیں، تو وہ چونکہ اللہ اور آخرت ہے تو انہوں کا ایمان ہی نہیں کہ وہ اللہ اور آخرت واسطے بنا رہے ہیں. ظاہر ہے دنیاوی فائدے یا شہرت یا کسی مفاد واسطے بنا رہے ہوتے ہیں. تو عجیب گل یہ ہے کہ وہ بندے اللہ دی راج خرچ بھی کرتے ہیں اور پھر انہوں نے ہدایت بھی نصیب نہیں ہوتی. تو ارشاد فرمایا لیسا علیک ہداہم، اے میرے حبیب صلی اللہ علیہ وسلم، تو ساڑھے ذمے انہوں نے ہدایت دینا نہیں ہے، تاری ذمہ داری نہیں کہ انہوں نے ہدایت نصیب ہوئے. ولیکن اللہ یہدی من یشاء، لیکن اللہ دا اپنا معاملہ ہر بندے دے نال جس نو چاہندا ہدایت دینا. یہ بہت بڑی عجیب گل ہے. جس ویلے وہ پہلی آئے کریمہ نازل ہوئی، جڑی پہلے سپارے دے شروع چاہتی ہے کہ ان الذین کفروا سواء علیہم اانذرتہم ام لم تنذرہم لا یؤمنون، کہ آپ دی تبلیغ تو بعد اور آپ دے معجزات ویکھنے تو بعد اور آپ دی ذات تے بابرکات بجائے خود ایک معجزہ آپ دی زیارت کرنے تو بعد بھی کسی نو ہدایت نصیب نہیں ہوندی. آپ دے ارشادات اللہ کریم دا معجزہ، آپ دا کلام معجزہ، اور آپ دے جڑا کلام نازل ہویا آپ دا اے فرماونا کہ اللہ دا قرآن ہے، یہ سارے بے شمار بے پناہ معجزات ہیں. اور یہ سارے تکنے تو بعد بھی جس نو ہدایت نصیب نہیں ہوندی وہ بہت ہی بدبخت ہے. اور اللہ کریم نے فرمایا کہ یہ ہوں برابر ایک مزید انہوں نے تسی محنت کرو یا نہ کرو، سواء علیہم انذرتہم ام لم تنذرہم لا یؤمنون، وہ ایمان نہیں آنے لگے. کیوں ایمان نہیں آنے لگے؟ ختم اللہ علی قلوبہم وعلی سمعہم وعلی ابصارہم غشاوہ ولہم عذاب عظیم. انہوں نے کرنا تے انہوں نے دلہ تے انہوں نے کرنا تے رب مہر کر دیتی، انہوں نے دلہ چھاک اترتا نہیں، انہوں نے کنا نو حق سنائی نہیں دینا، اور اکھی تے پردہ ڈال دیتا. اور انہوں واسطے بڑا بہت بڑا عذاب ہے. تو صحابہ کرام نے کی تھی کہ یا رسول اللہ صلی اللہ علیہ وسلم, جس وقت اللہ نے پردہ ڈال دیتا, اللہ نے مور کر دیتی, پھر انہوں عذاب کیوں ہوئے گا؟ حضور اکرم صلی اللہ علیہ وسلم نے فرمایا کہ اللہ بلا وجہ مور زیادتی کر کے نہیں کرتا. بندہ جس ویلے اللہ دی نافرمانی کرتا اور اس سے اگاں ودا جاندہ ودا جاندہ ودا جاندہ, تے ایک گناہ کردہ دل تے ایک سیاہ نکتہ پیدا ہوندا, پھر گناہ کردہ برائی کردہ کفر کردہ, اس سیاہی ودی ویندی ہے. جو جو برائی کردہ جاندہ جو جو سیاہی ودی ویندی, ایک وقت ہوندہ کہ سارا دل بالکل تاریک ہو ویندہ, اور وہ ایک ایسا لمحہ ہوندہ جڑا اللہ کریم گوارا نہیں فرمائندے اور اس تے مور کر دے دین کہ پھر اس میں توبہ دی توفیق بھی نہیں ملدی. یہ اس دے گناہ دی سزا ہوندی, اس واسطے اس نو عذاب ہوئے گا. اتھی بھی وہ گل فرمائی لیسا لے کا ہدا ہو, یہ آپ دے ذمہ نہیں کہ انہوں نے ہدایت نصیب ہوئے, ولیکن اللہ یہدی میں, اللہ جس نو چاہندا اس نو ہدایت دینا. یہ اللہ نے اپنا چاہنا منحصر کر دیتا بندے دے فیصلے تے. یہدی الیہ من ینیب والذین جہدوا فینا لنہدینہم سبلنا, جڑے لوگ میری ذات واسطے محنت کر دیں میں انہوں نے تے اپنے بارگاہ دے کئی دروازے کھول دینا, اسباب اور وسائل بنا دینا. جس دے دل وچ انابت یعنی ایک ارزو پیدا ہوندی اللہ دی تلاش دی, حق دی تلاش دی, اس نو اللہ ہدایت دے دے. اور مفسرین کرام لکھ دین کہ کس طرح اللہ دروازے کھول دا, وہ فرمائے دین جس ویلے بندے دے دل وچ اصلاح دی, نیکی دی اور اللہ دی جستجو دی خلوص نہ خواہش پیدا ہوندی, اللہ اس نو اپنے نیک بندیاں نال ملا دیندا, ایسے لوکاں دی صحبت وچ لے ویندا جڑے اللہ دے نیک بندے ہوندے ہیں, اور اتھے اس نو نیکی نصیب ہوندی ہے, اتھے اس نو بھلائی نصیب ہو ویندی ہے, عقیدے دی عمل دی اصلاح ہو ویندی. سو فرمایا یہ آپ دے ذمے نہیں کہ بھئی انہاں ہن خیرات بھی کیتی ہے تے اس بڑا اس بندے ہسپتال بنا دیتا, یہ اس بندے بڑے یتیماں دی مدد کیتی, بڑے غریباں دی مدد کیتی ہے, تے اس نو ہدایت کیوں نہیں؟ فرمایا تساں اے غم نہ فرمایا. حضور نبی کریم صلی اللہ علیہ وسلم نو کافراں دا بھی دکھ محسوس ہوندا کیونکہ آپ ساری اولاد آدم دی خاطر مبعوث ہو, آپ نو بڑا صدمہ ہوندا ہے کہ میری بعثت تو بعد بھی کوئی انسان جہنم وچ کیوں جائے. آپ دی آرزو ہوندی ہے کہ سارے نو ہدایت نصیب ہوئے, سارے اللہ دے عذاب تو بچن. تو اللہ فرمایا جنہاں دا معاملہ میرے نال بگڑ چکا انہوں نے ہدایت کتنے نصیب ہونی؟ ہدایت اسے نو نصیب ہونی جس دا معاملہ رب کریم نال درست ہے. وما تنفقوا من خیر فلانفسکم, اور جڑا کوئی خرچ کردہ اپنا مال بھلائی چ, بھلا مال من خیر, نیکی خرچ کر کے نیکی کردا, یعنی خرچ کرنے واسطے بھی خیر چاہیے, جائز وسائل نال کمایا ہوئے, حلال مال ہوئے. ہوں اے خرچ تے اند اللہ مقبول نہیں, جس طرح چور بھی منت مان لیندے نے کہ جی اج چوری چ اگر مینو کامیابی ہوئی تو میں فلانے بزرگ دے حصہ دے, میں یارویں دے سا اس چوں, میں فلانے فقیر دے دیکھ پکے سا, یہ تو خرچ اللہ دی راہ چ نہیں, یہ تو ناجائز حرام ہے. اگر حلال مال کہوں یا من خیر یعنی بھلائی چو جڑا تسی اللہ دی راہ خرچ کر دیو, او بھی کسے تے نہ اللہ تے احسان ہے نہ اللہ دی مخلوق تے احسان ہے. جنہاں بندیاں دی مدد کردے ہو یا جنہاں بندیاں نوں او تہاڈا صدقہ پہنچدا یا جنہاں نوں تہاڈی او مدد, انہاں تے بھی تہاڈا احسان کو نہیں. فل انفسکم, او تہاڈے اپنی ذات واسطے تسی اپنی بھلائی واسطے خرچ کر دیو, اپنی بہتری واسطے خرچ کر دیو. وما تنفقون الا ابتغاء وجه الله, انہاں بندیاں تے احسان تہاڈا کس طرح ہو سکتا چونکہ تسی تے خرچ کردے ہو اللہ دی رضا حاصل کرنے واسطے, کسے غریب دی مدد کردے ہو, کسے مسکین دی مدد کردے ہو, کسے بیمار دا علاج کرا دیندے ہو, کسے محتاج دی مدد کردے ہو, اگر اللہ دی راج تسی خرچ کردے ہو, یا تہاڈے کو اقتدار و وقار بندیاں نوں انصاف دیواندے ہو, یا تہاڈے کو علم ہے بندیاں دی رہنمائی کر دیو, غرض جو بھی اللہ نے تہانوں بھلائی دیتی ہے, جو بھی تہاڈے کو بہتری ہے, اس نو اللہ دی راج خرچ کر دیو, تو اللہ تو انج بے نیاز ہے, اس تے تے احسان ہے کوئی نہیں. جس مخلوق تے خرچ کر دیو اس تے بھی احسان کوئی نہیں. فل انفسکم, تسی اپنی بہتری واسطے خرچ کر دیو, اپنی بھلائی واسطے خرچ کر دیو. اور دوسری گل یہ بس تسی اللہ دی رضا واسطے خرچ کر دیو, ਬਦਲਾ ਲੈਣ ਵਾਸਤੇ ਖਰਚ ਨਹੀਂ ਕਰਦੇ ਕਿ ਜਿਸਦੀ ਮਦਦ ਕੀਤੀ ਉਹ ਹੁਣ ਅੱਗੋਂ ਸਾਨੂੰ ਕੋਈ ਬਦਲਾ ਦੇ ਜਾਂ ਉਹ ਰੋਜ਼ ਸਲਾਮ ਕਰੇ ਜਨਾਬ ਬੜੀ ਆਪ ਦੀ ਮਿਹਰਬਾਨੀ, ਕੋਈ ਜ਼ਰੂਰਤ ਨਹੀਂ। ਜਿਸ ਦੀ ਮਦਦ ਕੀਤੀ ਭੁੱਲ ਜਾਓ, ਮੈਂ ਅੱਲਾਹ ਨੂੰ ਯਾਦ ਰੱਖੋ, ਤੁਸੀਂ ਅੱਲਾਹ ਦੇ ਵਾਸਤੇ ਕੀਤੀ ਹੈ। ਔਰ ਵਮਾ ਤੁਨਫਿਕੂ ਨਾ ਮਿਨ ਖੈਰਿਨ ਯੁਵਫਾ ਇਲੈਕੁਮ, ਔਰ ਇਹ ਯਾਦ ਰੱਖੋ ਜਿਹੜੀ ਅੱਲਾਹ ਦੀ ਰਾਜ ਅੱਲਾਹ ਦੀ ਰਜ਼ਾ ਵਾਸਤੇ ਖਰਚ ਕਰਦੇ ਹੋ, ਅੱਲਾਹ ਉਸਦਾ ਪੂਰਾ ਪੂਰਾ ਬਦਲਾ ਤੁਹਾਨੂੰ ਦਏਗਾ। ਤੁਸੀਂ ਖਰਚ ਕਰਦੇ ਹੋ ਆਪਣੀ ਹੈਸੀਅਤ ਦੇ ਮੁਤਾਬਿਕ, ਅੱਲਾਹ ਜਿਹੜਾ ਬਦਲਾ ਦੇਣਾ ਉਸ ਆਪਣੀ ਸ਼ਾਨ ਦੇ ਮੁਤਾਬਿਕ ਦੇਣਾ, ਔਰ ਪੂਰਾ ਪੂਰਾ ਦਏਗਾ। ਹਜ਼ਰਤ ਅਬਦੁੱਲਾ ਇਬਨ ਮੁਬਾਰਕ ਰਹਿਮਤੁੱਲਾਹ ਤਾਲਾ ਅਲੈਹ ਵਲੀਉੱਲਾਹ ਹੈ, ਔਰ ਬਹੁਤ ਮਾਲਦਾਰ ਹੈ, ਅੱਲਾਹ ਪਾਕ ਨੇ ਉਹਨਾਂ ਨੂੰ ਬੜੀਆਂ ਨਿਮਤਾਂ ਨਾਲ ਨਿਵਾਜ਼ਿਆ ਹੈ, ਉਹਨਾਂ ਦੇ ਆਪਣੇ ਜ਼ਰਾਏ ਆਮਦਨ ਹੈ, ਔਰ ਬਹੁਤ ਅਮੀਰ ਆਦਮੀ ਹੈ, ਔਰ ਅੱਲਾਹ ਦੇ ਬਹੁਤ ਮੁਕਰਬ ਬੰਦੇ, ਔਰ ਸਾਹਿਬ ਸਿਲਸਿਲਾ ਔਲੀਆ ਅੱਲਾਹ 'ਚ ਹੋਏ, ਅਕਸਰ ਸਲਾਸਲੇ 'ਚ ਉਹਨਾਂ ਦਾ ਇਸਮੇ ਮੁਬਾਰਕ ਆਉਂਦਾ। ਅਤੇ ਉਹਨਾਂ ਦੇ ਕੋਲ ਕੋਈ ਇੱਕ ਮਸਕੀਨ ਔਰਤ ਗਈ, ਉਸਦੇ ਕੋਲ ਛੋਟਾ ਜਿਹਾ ਪਿਆਲਾ ਆ, ਉਸਨੇ ਅਰਜ਼ ਕੀਤੀ ਕਿ ਹਜ਼ਰਤ ਮੇਰਾ ਬੇਟਾ ਬਿਮਾਰ ਹੈ ਔਰ ਥੋੜ੍ਹੀ ਜਿਹਾ ਸ਼ਹਿਦ ਚਾਹੀਦਾ, ਉਸਨੂੰ ਸ਼ਹਿਦ ਦੇ ਨਾਲ ਦਵਾ ਹਕੀਮ ਨੇ ਦੱਸੀ ਔਰ ਦੱਸਿਆ ਇਸਨੂੰ ਸ਼ਹਿਦ ਖਵਾਓ। ਤਾਂ ਉਹਦੇ ਕੋਲ ਛੋਟਾ ਜਿਹਾ ਬਰਤਨ ਆ, ਉਹਨਾਂ ਖਜ਼ਾਨਚੀ ਨੂੰ ਵੇਖਿਆ ਤਾਂ ਉਹ ਛੋਟੇ ਬੱਕਰਿਆਂ ਦੀ ਜਿਹੜੀ ਖੱਲ ਹੁੰਦੀ ਇਸਦੇ ਮਸ਼ਕੀਜ਼ੇ ਬਣਾਉਂਦੇ, ਤਾਂ ਉਹਨਾਂ ਵਿੱਚ ਸ਼ਹਿਦ ਭਰ ਕੇ ਤਾਂ ਉਹ ਉੱਥੇ ਜਮ੍ਹਾਂ ਰੱਖਦੇ ਅਤੇ ਖਜ਼ਾਨੇ 'ਚ ਆਉਂਦੇ, ਤਾਂ ਉਹ ਮਸ਼ਕੀਜ਼ੇ ਟੰਗੇ ਹੋਏ ਹੁੰਦੇ, ਉਹਨਾਂ 18-20 ਸ਼ੇਰ ਸ਼ਹਿਦ ਦੇ ਹੁੰਦੇ। ਤਾਂ ਆਪਨੇ ਉਹ ਖਜ਼ਾਨਚੀ ਤੋਂ ਤੱਕ ਕੇ ਫਰਮਾਇਆ ਕਿ ਇੱਕ ਮਸ਼ਕੀਜ਼ਾ ਇਸੇ ਅਤਾ ਕਰ ਦਿਉ। ਉਹਨਾਂ ਨੇ ਮਸ਼ਕੀਜ਼ਾ ਉਹ ਦਵਾਈ ਦਿੰਦੀ ਟੁਰ ਗਈ, ਕੋਈ ਜਿਹੜੇ ਕੋਲ ਮਸਾਹਿਬ ਬੈਠੇ ਉਹਨਾਂ ਨੇ ਕੀਤੀ ਕਿ ਹਜ਼ਰਤ ਉਸਨੂੰ ਤਾਂ ਅੱਧ ਪਾ ਛਟਾਕੀ ਸ਼ਹਿਦ ਦੀ ਚਾਹੀਦੀ, ਔਰ ਇਤਨਾ ਹੀ ਬਰਤਨ ਸੀ ਉਹਦੇ ਕੋਲ, ਉਹਦਾ ਉਹਨੇ ਸਵਾਲ ਕੀਤਾ, ਆਪਨੇ ਉਸਨੂੰ ਮਸ਼ਕੀਜ਼ਾ ਅਤਾ ਕਰ ਦਿੱਤਾ। ਉਹਨਾਂ ਫਰਮਾਇਆ ਮੈਨੂੰ ਅੱਲਾਹ ਕਰੀਮ ਤੋਂ ਹਯਾ ਆਈਏ ਕਿ ਉਸ ਮੰਗਿਆ ਆਪਣੀ ਹੈਸੀਅਤ ਦੇ, ਉਸਦੇ ਵਾਸਤੇ ਤੋਂ ਅੱਧ ਪਾ ਸ਼ਹਿਦ ਵੀ ਬੜਾ ਕੀਮਤੀ ਹੈ ਆ, ਉਹ ਖਰੀਦ ਨਹੀਂ ਸਕਦੀ, ਇਸ ਵਾਸਤੇ ਮੇਰੇ ਕੋਲ ਅੱਲਾਹ ਵਾਸਤੇ ਮੰਗਣ ਆਈਏ। ਤਾਂ ਮੈਨੂੰ ਅੱਲਾਹ ਇਤਨਾ ਦਿੱਤਾ ਕਿ ਮੇਰੇ ਖਜ਼ਾਨੇ 'ਚ ਕਈ ਮਸ਼ਕੀਜ਼ੇ ਭਰੇ ਹੋਏ ਟੰਗੇ ਹੋਏ, ਤਾਂ ਮੈਨੂੰ ਅੱਲਾਹ ਤੋਂ ਹਯਾ ਆਈਏ, ਵੀ ਉਸ ਤਾਂ ਆਪਣੀ ਹੈਸੀਅਤ ਦੇ ਮੁਤਾਬਿਕ ਮੰਗਿਆ, ਮੈਂ ਆਪਣੀ ਹੈਸੀਅਤ ਦੇ ਮੁਤਾਬਿਕ ਦੇਵਾਂ, ਮੈਂ ਉਸਨੂੰ ਇੱਕ ਮਸ਼ਕੀਜ਼ਾ ਦੇ ਦਿੱਤਾ। ਅਗਰ ਅੱਲਾਹ ਦੇ ਬੰਦਿਆਂ ਦਾ ਇਹ ਆਲਮ ਹੈ, ਅਤੇ ਅੱਲਾਹ ਦੀ ਅਤਾ ਦਾ ਕੀ ਆਲਮ ਹੋ ਸੀ ਕਿ ਤੁਸੀਂ ਤਾਂ ਨੇਕੀ ਕਰਦੇ ਹੋ, ਤੁਸੀਂ ਜਿਹੜਾ ਕੁਝ ਅਤਾ ਕਰਦੇ ਹੋ, ਗਰੀਬ ਮਸਕੀਨ ਦੀ ਮਦਦ ਕਰਦੇ ਹੋ, ਆਪਣੀ ਹੈਸੀਅਤ ਦੇ ਮੁਤਾਬਿਕ ਕਰਦੇ ਹੋ, ਯੁਵਫਾ ਇਲੈਕੁਮ, ਅੱਲਾਹ ਤੁਹਾਨੂੰ ਉਸਦਾ ਬਦਲਾ ਪੂਰਾ ਪੂਰਾ ਦੇਗਾ। ਹੁਣ ਅੱਲਾਹ ਜਿਸਲੇ ਬਦਲਾ ਦੇਣਾ, ਤੁਸੀਂ ਆਪਣੀ ਸ਼ਾਨ ਦੇ ਮੁਤਾਬਿਕ ਦੇਣਾ, ਵਾਨ ਤੁਮ ਲਾ ਤੁਜ਼ਲਮੂ, ਤੁਹਾਡੇ ਨਾਲ ਜ਼ਿਆਦਤੀ ਨਹੀਂ ਹੋਏਗੀ, ਬਲਕਿ ਤੁਹਾਨੂੰ ਇਤਨਾ ਦਿੱਤਾ ਜਾਏਗਾ ਕਿ ਤੁਹਾਡੀ ਉਹ ਤਵੱਕੋ ਤੋਂ ਵੀ ਜ਼ਿਆਦਾ ਹੋਏਗਾ। ਫਿਰ ਫਰਮਾਇਆ ਬਿਹਤਰੀਨ ਅਖਰਾਜਾਤ ਜਿਹੜੇ ਤੁਸੀਂ ਅੱਲਾਹ ਦੀ ਰਜ਼ਾ ਵਾਸਤੇ ਕਰਦੇ ਹੋ, ਅੱਲਾਹ ਦੀ ਰਾਹ 'ਚ ਖਰਚ ਕਰਦੇ ਹੋ, ਹਰ ਗਰੀਬ ਮਸਕੀਨ ਦੀ ਮਦਦ ਕਰਨਾ, ਔਰ ਸਦਕੇ ਨਾਫਲਾ 'ਚੋਂ ਜਿਹੜਾ ਮੁਸਲਮਾਨ ਨਹੀਂ ਉਸਦੀ ਵੀ ਮਦਦ ਕਰਨਾ, ਜਿਹੜਾ ਇਹ ਬਹੁਤ ਬੜਾ ਅੱਲਾਹ ਦੀ ਰਜ਼ਾ ਦਾ ਸਬਬ ਹੈ, ਉਹ ਬਿਮਾਰ ਹੈ ਜਾਂ ਮੁਹਤਾਜ ਹੈ, ਜਾਂ ਉਸਨੂੰ ਰੋਟੀ ਦੇਣੀ, ਉਸਦੇ ਬੱਚਿਆਂ ਤਾਲੀਮ ਦੇਣੀ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਵੀ ਕੰਮ ਅਨੁਸਾਰ ਹੈ, ਔਰ ਸਦਕਾ ਅਤੇ ਵਾਜਬਾ ਦਾ ਖਰਚ ਸਿਰਫ ਮੁਸਲਮਾਨਾਂ 'ਤੇ ਹੋਏਗਾ। ਅਤੇ ਅਗਰ ਬਿਹਤਰੀਨ ਖਰਚ ਚਾਹੁੰਦੇ ਹੋ, ਤਲਿਲ ਫੁਕਰਾ ਅਲਜ਼ੀਨ ਉਖਸਰੂ ਫੀ ਸਬੀਲ ਅੱਲਾਹ ਲਾ ਯਸਤਤੀਊਨ ਦਰਬਨ ਫਿਲ ਅਰਧ, ਫਿਰ ਉੱਥੇ ਖਰਚ ਕਰੋ ਜਿਹੜੇ ਐਸੇ ਬੰਦੇ ਹਨ ਜਿਹੜੇ ਅੱਲਾਹ ਦੀ ਰਾਹ 'ਚ ਅੱਲਾਹ ਦੇ ਕੰਮ 'ਚ ਲੱਗੇ ਪਏ ਨੇ, ਔਰ ਆਪਣੇ ਰੋਜ਼ੀ ਕਮਾਉਣ ਦਾ ਉਹਨਾਂ ਦੇ ਕੋਲ ਜਾਂ ਕਾਰੋਬਾਰ ਕਰਨ ਦੀ ਫੁਰਸਤ ਹੀ ਨਹੀਂ। ਉਸੇ ਰੂਫੀ ਸਬੀਲ ਅੱਲਾਹ, ਜਿਹੜੇ ਪਾਬੰਦ ਹੋ ਗਏ ਨੇ ਅੱਲਾਹ ਦੀ ਰਾਹ 'ਚ, ਮਸਲਨ ਉਸੂਲੇ ਇਲਮ ਵਿੱਚ ਜਿਹੜੇ ਤਾਲਬ ਇਲਮ ਲੱਗੇ, ਹੁਣ ਉਹ ਕਿਨੂੰ ਬਾਹਰ ਮਜ਼ਦੂਰੀ ਕਰਕੇ ਤਾਂ ਰੋਜ਼ੀ ਨਹੀਂ ਕਮਾ ਸਕਦੇ, ਰਾਤ ਦਿਨ ਅੱਲਾਹ ਦੇ ਦੀਨ ਦਾ ਇਲਮ ਹਾਸਲ ਪਏ ਕਰਦੇ ਨੇ, ਉਹ ਬਿਹਤਰੀਨ ਮਸਰਫ ਹੈ ਕਿ ਅੱਲਾਹ ਦੀ ਰਾਜ ਖਰਚ ਕਰਨ ਵਾਸਤੇ ਉਹਨਾਂ ਦੀ ਮਦਦ ਕੀਤੀ ਜਾਏ। ਉਹ ਅਸਾਤਜ਼ਾ ਜਿਹੜੇ ਰਾਤ ਦਿਨ ਤਾਲੀਮ ਦੇ ਰਹੇ ਦੀਨੀ ਔਰ ਦੁਨੀਆਵੀ, ਔਰ ਜਿਹੜੇ ਬੱਚਿਆਂ ਦੇ ਮੁਸਤਕਬਿਲ ਸਵਾਰ ਰਹੇ ਨੇ, ਉਹਨਾਂ ਦਾ ਅਕੀਦਾ ਔਰ ਅਮਲ ਦਰੁਸਤ ਕਰ ਰਹੇ, ਉਹਨਾਂ ਦੀ ਮਦਦ ਕਰਨੀ, ਉਹਨਾਂ ਇਦਾਰਿਆਂ ਦੀ ਮਦਦ ਕਰਨੀ, ਜਾਂ ਐਸੇ ਲੋਕ ਜਿਹੜੇ ਹੋਰ ਦੀਨੀ ਉਮੂਰ 'ਤੇ ਲੱਗੇ ਹੋਏ, ਦੀਨੀ ਕੰਮ ਕਰ ਰਹੇ, ਮਖਲੂਕ ਦੀ ਭਲਾਈ ਦਾ ਕੰਮ ਕਰ ਰਹੇ ਨੇ, ਔਰ ਆਪਣਾ ਕੰਮ ਕਰਨ ਦੀ ਉਹਨਾਂ ਨੂੰ ਫੁਰਸਤ ਕੋਈ ਨਹੀਂ, ਫਿਰ ਉਹਨਾਂ 'ਚ ਵੀ ਉਹ ਲੋਕ, ਉਹਨਾਂ ਵਾਸਤੇ ਜ਼ਰੂਰੀ ਨਹੀਂ ਕਿ ਜਿਹੜੇ ਦੀਨ ਦਾ ਕੰਮ ਕਰਦੇ ਪਏ ਨੇ ਉਹ ਨਾਲ ਗਦਾ ਵੀ ਕਰਨ, ਉਹਨਾਂ ਵਾਸਤੇ ਮੰਗਣਾ ਜਾਇਜ਼ ਨਹੀਂ। ਔਰ ਜਿਹੜੇ ਅੱਲਾਹ ਦੀ ਰਾਜ ਕਰਦੇ ਪਏ ਨੇ ਉਹ ਮੰਗਦੇ ਵੀ ਨਹੀਂ। ਫਰਮਾਇਆ ਉਸੇ ਰੂਫੀ ਸਬੀਲ ਅੱਲਾਹ ਲਾ ਯਸਤਤੀਊਨ ਦਰਬਨ ਫਿਲ ਅਰਧ, ਅੱਲਾਹ ਦੀ ਰਾਜ ਇਸ ਤਰ੍ਹਾਂ ਮਸਰੂਫ ਹਨ ਕਿ ਕਾਰੋਬਾਰ ਵਾਸਤੇ ਉਹਨਾਂ ਦੇ ਕੋਲ ਵਕਤ ਨਹੀਂ ਬਚਦਾ। ਆਪਣੀ ਰੋਜ਼ੀ ਕਮਾਉਣ ਵਾਸਤੇ ਮਿਹਨਤ ਮੁਸ਼ਕਤ ਵਾਸਤੇ ਉਹਨਾਂ ਦੇ ਕੋਈ ਵਕਤ ਹੀ ਨਹੀਂ ਬਚਦਾ। ਯਖਸਬਹੁਮ ਅਲ-ਜਾਹਿਲ ਅਗਨਿਯਾ ਅਮਿਨ ਅਤ-ਤਅਫਫ, ਔਰ ਉਹ ਜਿਸਲੇ ਉਹ ਉਹਨਾਂ ਦੇ ਨਮ ਮੰਗਦੇ ਨਹੀਂ ਕਿਸੇ ਕੋਲੋਂ, ਤਾਂ ਲੋਕ ਸਮਝਦੇ ਵੀ ਇਹਨਾਂ ਕੋਲ ਤਾਂ ਬਹੁਤ ਕੁਝ ਹੈ, ਇਹਨਾਂ ਨੂੰ ਖੈਰ ਸੱਲਾ ਇਹ ਕਿਹੜਾ ਮੰਗਦੇ ਪਏ। ਉਹ ਜੋ ਹਾਲਾਤ ਜਿਹੜੇ ਨੇ ਉਹ ਸਮਝਦੇ ਨੇ ਇਹਨਾਂ ਦਾ ਤਾਂ ਗੁਜ਼ਾਰਾ ਚੱਲਦਾ ਪਿਆ, ਵੀ ਇਹ ਅਮੀਰ ਹਨ। ਹਾਲਾਂਕਿ ਉਹ ਤਾਰਿਫ ਹੁਮ ਬਿਸੀਮਾ ਹੁਮ, ਅਗਰ ਉਹਨਾਂ ਦੇ ਤੁਸੀਂ ਚਿਹਰੇ ਤੱਕੋ, ਉਹਨਾਂ ਦਾ ਲਿਬਾਸ ਤੱਕੋ, ਉਹਨਾਂ ਦੀ ਮੁਜਾਹਦੇ ਵਾਲੇ ਮਿਹਨਤ ਵਾਲੇ ਵਜੂਦ ਤੱਕੋ, ਤਾਂ ਉਹਨਾਂ ਦੇ ਲਿਬਾਸ ਔਰ ਉਹਨਾਂ ਦੀ ਰਿਹਾਇਸ਼ ਤੱਕ ਪਤਾ ਲੱਗਦਾ ਵੀ ਇਹ ਜ਼ਰੂਰਤਮੰਦ ਤਾਂ ਹੈ। ਲਾ ਯਸਅਲੂਨਾ ਅਨ-ਨਾਸ ਇਲਹਾਫਾ, ਲੋਕਾਂ ਨੂੰ ਲਿਪਟ ਲਿਪਟ ਕੇ ਮੰਗਦੇ ਨਹੀਂ, ਜ਼ਰੂਰਤਮੰਦ ਹੈ। ਯਾਨੀ ਇਹ ਉਸੂਲ ਫਰਮਾ ਦਿੱਤਾ ਕਿ ਜਿਹੜੇ ਲੋਕ ਦੀਨ ਦਾ ਕੰਮ ਕਰਦੇ ਪਏ ਨੇ ਔਰ ਦੀਨ ਦੀ ਰਾਹ 'ਚ ਲੱਗੇ ਪਏ ਨੇ, ਉਹਨਾਂ ਵਾਸਤੇ ਇਹ ਜਾਇਜ਼ ਨਹੀਂ ਕਿ ਉਹ ਲੋਕਾਂ ਕੋਲੋਂ ਮੰਗਣ ਔਰ ਕਾਪੀਆਂ ਛਾਪਣ ਔਰ ਚੰਦੇ ਮੰਗਣ ਔਰ ਹਰ ਰਸਾਲੇ 'ਚ ਮਨੀ ਆਰਡਰ ਦਾ ਫਾਰਮ ਪਾਉਣ, ਬਸਨ ਭੇਜੋ, ਔਰ ਹਰ ਅਖਬਾਰ 'ਚ ਇਸ਼ਤਿਹਾਰ ਦੇਣ ਜੀ ਚਰਮ ਹਾਏ ਕੁਰਬਾਨੀ ਫਲਾਂ ਇਦਾਰੇ ਕੋ। ਇਹ ਜਿਤਨਾ ਪ੍ਰਾਪਗੰਡਾ, ਇਸਦਾ ਕੋਈ ਜਵਾਬ ਨਹੀਂ। ਔਰ ਅਗਰ ਇਹ ਹਿੰਮਤ ਨਹੀਂ ਕਿ ਤੁਸੀਂ ਬੰਦਿਆਂ ਕੋ ਮੰਗੇ ਬਗੈਰ ਅੱਲਾ ਦੇ ਦੀਨ ਦਾ ਕੰਮ ਨਾ ਕਰ ਸਕਦੇ, ਤਾਂ ਇਸ ਨਾਲ ਛੱਡ ਦਿਓ। ਅੱਲਾ ਦਾ ਦੀਨ ਕਿਸੇ ਦਾ ਮੁਹਤਾਜ ਨਹੀਂ, ਬੇਸ਼ੱਕ ਛੋੜ ਦਿਓ, ਅੱਲਾ ਆਪਣੇ ਦੀਨ ਦੇ ਅਸਬਾਬ ਪੈਦਾ ਕਰ ਹੋਰ ਕਿਸੇ ਨੂੰ ਤੋਫੀਕ ਦੇ ਦੇਵੇਗਾ, ਉਹ ਤੁਹਾਡੇ ਨਾਲੋਂ ਬਿਹਤਰ ਕੰਮ ਕਰਦਾ ਰਹੇਗਾ। ਬਹੁਤ ਅੱਛਾ ਕੰਮ ਹੈ ਕਿ ਦੀਨ ਦੀ ਖਿਦਮਤ ਕਰ ਰਹੇ ਹੋ, ਦੀਨ ਦੇ ਕੰਮ ਕਰ ਰਹੇ ਹੋ, ਦੀਨ ਦੀ ਤਾਲੀਮ ਦੇ ਰਹੇ ਹੋ, ਲੇਕਿਨ ਉਸ ਦੇ ਨਾਲ ਦੇਖੋ ਕੁਰਾਨ ਕਰੀਮ ਦਾ ਲਾ ਯਸਅਲੂਨ ਅਨ-ਨਾਸ ਇਲਹਾ, ਲੋਕਾਂ ਨੂੰ ਲਿਪਟ ਲਿਪਟ ਕੇ ਨਹੀਂ ਮੰਗਦੇ। ਸਾਡੇ ਇਦਾਰਿਆਂ ਦਾ ਤੋਂ ਇਹ ਮੰਗਣਾ ਜਿਹੜਾ ਇਤਨਾ ਦੀਨੀ ਕੰਮ ਨਹੀਂ ਕਰਦੇ ਜਿਤਨਾ ਇਹ ਗਦਾ ਕਰਦੇ ਨੇ ਔਰ ਜਿਤਨਾ ਇਹ ਮੰਗਦੇ। ਕੋਈ ਰਸਾਲਾ ਉਹ ਭੇਜਣਗੇ ਕਿਦੋਂ ਉਹਦੇ ਵਿੱਚ ਮਨੀ ਆਰਡਰ ਪਾਇਆ, ਉਸੇ ਜੀ ਫਾਰਮ ਇਹ ਜੀ ਸਾਨੂੰ ਪੈਸੇ ਭੇਜੋ, ਅਖਬਾਰਾਂ 'ਚ ਰਸਾਲਿਆਂ 'ਚ ਬੜੇ ਬੜੇ ਇਸ਼ਤਿਹਾਰ, ਚਰਮ ਹਾਏ ਕੁਰਬਾਨੀ ਫਲਾਣੇ ਇਦਾਰਿਆਂ ਦਿਓ ਜੀ, ਜ਼ਕਾਤ ਮਿਹਰਬਾਨੀ ਕਰਕੇ ਫਲਾਣੇ ਇਦਾਰਿਆਂ ਦਿਓ ਜੀ, ਸਦਕਾਤ ਫਲਾਣੇ ਇਦਾਰਿਆਂ ਦਿਓ ਜੀ, ਇਹ ਬੈਂਕ ਅਕਾਊਂਟ ਹੈ ਜੀ, ਇਹ ਸਾਰਾ ਸ਼ਰਨ, ਇਸਦਾ ਕੋਈ ਜਵਾਬ ਨਹੀਂ। ਇਹ ਕੌਮ ਦੇ ਜ਼ਿੰਮੇ ਹੈ ਕਿ ਉਹਨਾਂ ਦੀ ਜ਼ਰੂਰਤ ਵੇਖ ਕੇ ਉਹਨਾਂ ਦੀ ਮਦਦ ਕਰੇ। ਇਹ ਜਿਹਨਾਂ ਨੂੰ ਅੱਲਾ ਨੇ ਸਰਮਾਇਆ ਦਿੱਤਾ ਉਹਨਾਂ ਦੇ ਜ਼ਿੰਮੇ ਹੈ। ਅੱਲਾ ਕਰੀਮ ਨੇ ਰੋਜ਼ੀ ਅਜੀਬ ਤਕਸੀਮ ਕੀਤੀ ਹੈ, ਕਿਸੇ ਬੰਦੇ ਨੂੰ ਬਹੁਤ ਸਾਰਾ ਸਰਮਾਇਆ ਦਿੱਤਾ, ਲੇਕਿਨ ਸਾਰਾ ਉਸ ਗਰੀਬ ਦਾ ਆਪਣਾ ਨਹੀਂ, ਉਹ ਬੇਸ਼ੁਮਾਰ ਲੋਕਾਂ ਦਾ। ਅਗਰ ਉਹ ਆਪਣੀ ਮਰਜ਼ੀ ਨਾਲ ਅੱਲਾ ਦੀ ਰਜ਼ਾ ਵਾਸਤੇ ਉਸਨੂੰ ਅੱਲਾ ਦੀ ਰਾਹ 'ਚ ਖਰਚ ਕਰਦਾ, ਤਾਂ ਆਖਰਤ ਵੀ ਬਣਦੀ ਹੈ, ਸਵਾਬ ਵੀ ਮਿਲਦਾ। ਔਰ ਅਗਰ ਉਸਨੂੰ ਕਾਬੂ ਕਰਕੇ ਬਹਿ ਰਹਿੰਦਾ, ਤਾਂ ਅੱਲਾ ਐਸਾ ਬੇਨਿਆਜ਼ ਹੈ ਕਿ ਜਿਹੜਾ ਅੱਲਾ ਦੀ ਰਾਹ 'ਚ ਖਰਚ ਨਹੀਂ ਕਰਦਾ, ਉਹ ਵਕੀਲਾਂ ਨੂੰ ਦਿੰਦਾ, ਥਾਣਿਆਂ 'ਚ ਦਿੰਦਾ, ਰਿਸ਼ਵਤਾਂ ਦਿੰਦਾ, ਡਾਕਟਰਾਂ ਨੂੰ ਦਿੰਦਾ, ਹਸਪਤਾਲਾਂ 'ਚ ਦਿੰਦਾ, ਇਲਾਜ 'ਤੇ ਖਰਚ ਕਰਦਾ, ਉਹ ਦੂਜਿਆਂ ਦਾ ਹਿੱਸਾ ਨਿਕਲਦਾ ਰਹਿੰਦਾ ਉਹਦੇ ਕੋਲੋਂ ਵੀ, ਉੱਥੇ ਬਲਾਕ ਨਹੀਂ ਉਹ ਕਰ ਸਕਦਾ। ਹੁਣ ਉਸਦਾ ਆਪਣਾ ਅੰਦਾਜ਼ ਹੈ, ਦੂਸਰੇ ਨੂੰ ਉਸਨੇ ਘੱਟ ਦਿੱਤਾ, ਉਸਨੂੰ ਮੁਹਤਾਜ ਕਰ ਦਿੱਤਾ, ਇਸਦਾ ਇਮਤਿਹਾਨ। ਅਮਲ ਇਨਸਾਨ ਇਜ਼ਾ ਮਬਤਲਾਹੁ ਰੱਬਹੁ ਫਅਕਰਮਹੁ, ਕਿਸੇ ਦੀ ਆਜ਼ਮਾਇਸ਼ ਇਸ ਤਰ੍ਹਾਂ ਕਰਦਾ ਕਿ ਉਸਨੂੰ ਬਹੁ ਨਵਾਜ਼ ਦਿੰਦਾ। ਇਸ ਦੌਲਤ ਨਾਲ ਵੀ ਉਹ ਮੇਰੀ ਅਜ਼ਮਤ ਯਾਦ ਰੱਖਦਾ, ਔਰ ਇਸ ਗੱਲ 'ਤੇ ਉਸਦਾ ਯਕੀਨ ਹੈ ਕਿ ਇਹ ਦੌਲਤ ਅੱਲਾ ਦੀ ਅਮਾਨਤ ਹੈ ਔਰ ਮੈਂ ਉਸਦੇ ਰਾਜ ਖਰਚ ਕਰਨੀ, ਮਾਲ ਉਸਦਾ ਮੈਂ ਅਮੀਨ ਹਾਂ। ਵਮਾ ਜਾ ਮਬਤਲਾਹੁ ਫਕਦਰ ਅਲੈਹਿ ਰਿਜ਼ਕਹੁ, ਕਿਸੇ ਦਾ ਇਮਤਿਹਾਨ ਇਸ ਤਰ੍ਹਾਂ ਲੈਂਦਾ ਕਿ ਉਸਦੇ ਰੋਜ਼ੀ ਤੰਗ ਕਰ ਦਿੰਦਾ। ਉਸਦੀ ਅਜ਼ਮਾਇਸ਼ ਹੀ ਹੁੰਦੀ ਕਿ ਕਿਆ ਉਹ ਲੋਕਾਂ ਅੱਗੇ ਦਸਤੇ ਸਵਾਲ ਦਰਾਜ਼ ਕਰਦਾ ਜਾਂ ਮੇਰੀ ਬਾਰਗਾਹ 'ਚ ਮੰਗਦਾ। ਤੇ ਜੇ ਉਹ ਬੰਦੇ ਬੰਦੇ ਕੋਲੋਂ ਮੰਗਣ ਲੱਗ ਪਾਉਂਦਾ ਤੇ ਉਸਦੀ ਗੱਲ ਗਈ, ਤੇ ਜੇ ਇਹ ਦਬਾ ਕੇ ਬਹਿ ਰਹਿੰਦਾ ਤੇ ਉਸਦੀ ਗੱਲ ਗਈ। ਔਰ ਇਹ ਬੜਾ ਦੁੱਖ ਹੁੰਦਾ ਕਿ ਜਿਹੜੇ ਲੋਕ ਦੀਨੀ ਅਦਾਰੇ ਚਲਾ ਰਹੇ ਨੇ ਔਰ ਦੀਨ ਦਾ ਕੰਮ ਕਰ ਰਹੇ ਨੇ ਜਾਂ ਦੀਨ ਦੇ ਇਦਾਰੇ ਤਾਮੀਰ ਕਰ ਰਹੇ, ਉਹਨਾਂ ਨੂੰ ਮੰਗਣਾ ਜ਼ੇਬ ਨਹੀਂ ਦੇ। ਕੰਮ ਜੇ ਅੱਲਾ ਵਾਸਤੇ ਕਰਦੇ ਪਏ ਹੋ, ਅੱਲਾ ਜੱਲਾ ਸ਼ਾਨੂ ਕੋਲੋਂ ਮੰਗੋ ਨਾ, ਬੰਦੇ ਕੋਲ ਕਿਉਂ ਮੰਗਦੇ ਹੋ? ਉਹ ਆਪੇ ਬੰਦਿਆਂ ਦੇ ਦਿਲ 'ਚ ਪਾ ਦੇਗਾ, ਬੰਦੇ ਆਪੇ ਤੁਹਾਨੂੰ ਦੇਣਗੇ। ਅਤੇ ਜੇ ਨਾ ਦੇਣ ਤੰਗੀ ਆਵੇ ਤਾਂ ਜਿਤਨਾ ਹੋ ਸਕਦਾ ਉਤਨਾ ਕਰਦੇ ਰਹੋ, ਜਿਸ ਵੇਲੇ ਅੱਲਾ ਭੇਜ ਦੇਵੇਗਾ, ਫਰਾਖੀ ਦੇ ਦੇਵੇਗਾ, ਜ਼ਿਆਦਾ ਕਰ ਲੈਣਾ। ਲੇਕਿਨ ਇਹ ਤਰੀਕੇਕਾਰ ਜਿਹੜਾ ਇਹ ਦਰੁਸਤ ਨਹੀਂ, ਬਲਕਿ ਇੱਥੇ ਤਾਂ ਮੁਕਾਬਲਾ ਲੱਗ ਪੈਂਦਾ। ਔਰ ਬੜੀ ਹੈਰਤ ਆਉਂਦੀ ਹੈ ਕਿ ਇੱਕ ਦਫ਼ਾ ਲਾਹੌਰ 'ਚ ਸਾਡੇ ਦੀਨੀ ਅਦਾਰਿਆਂ ਵਾਲਿਆਂ ਨੇ, ਇੱਕ ਬਹੁਤ ਬੜੀ ਦੀਨੀ ਸਿਆਸੀ ਜਮਾਤ ਨੇ ਫਸਟ ਇਨਾਮ ਦਿੱਤਾ ਵੀ ਜ਼ਿਆਦਾ ਕੁਰਬਾਨੀ ਦੀਆਂ ਖੱਲਾਂ ਮੰਗੀਆਂ ਨੇ, ਸਾਰਿਆਂ 'ਚੋਂ ਫਸਟ ਆਇਆ, ਇਸਨੇ ਜ਼ਿਆਦਾ ਖੱਲਾਂ ਇਕੱਠੀਆਂ ਕੀਤੀਆਂ, ਉਸਦਾ ਫਸਟ ਪ੍ਰਾਈਜ਼ ਦਿੱਤਾ ਗਿਆ। ਕੈਸੀ ਅਜੀਬ ਗੱਲ ਹੈ, ਸਮਝ ਨਹੀਂ ਆਉਂਦੀ ਕਿ ਇਹ ਲੋਕ ਦੂਸਰਿਆਂ ਨੂੰ ਕੁਰਾਨ ਕਰੀਮ ਪੜ੍ਹਾਉਂਦੇ ਨੇ, ਦੂਸਰਿਆਂ ਨੂੰ ਆਹਕਾਮ ਸ਼ਰੀਅਤ ਦੱਸਦੇ ਨੇ, دوسرے نو نبی کریم صلی اللہ علیہ وسلم دی سنت سنیہ تو آگاہ کر دے. آپ اس تے عمل کیوں نہیں کرتے؟ کیا اے قرآن دے اے احکام ساڈے اے علماء نہیں پڑھ سارے پڑھ دے؟ یہ تو آزمائش ہے کہ اللہ دا کام کر رہے تو اللہ تے اعتبار بھی کرو. پھر بندیا کے دستے سوال دراز کرنے کی کیڑی لوگ ہے؟ فرمایا بہترین خرچ انہاں لوگاں دے جڑے بغیر اللہ کولو نہیں اے جڑے منگدے نے نہ دینا کوئی بہترین خرچ نہیں. او تلاش کرو جڑے بندیا تو نہیں منگدے صرف رب تو منگدے ہیں. اسے روفی سبیل اللہ لا یستطیعون ضربا فی الارض اللہ دی راج پابند ہو گئے ہیں فرصت نہیں نکلتی کہ جا کے کاروبار کرن اور منگدے بھی لوکوں کو نہیں چمٹ چمٹ کے نہیں منگدے لا یسلون الناس الحافا. اور عام آدمی سمجھدا وے تے سوال جی نہیں کردا اے بڑا اے کو بڑا پیسہ سی لیکن انہاں دے چہرےاں تو انہاں دے کم کار تو انہاں دے ادارے دی روش تو پتہ لگدا کہ ضرورت مندن انہاں نوں دینا سب تو بہترین خرچ ہے. وما تنفقوا من خیر فان اللہ به علیم. اور یاد رکھو جڑا بھی تسی اللہ دی راج خرچ کرو گے وہ ضائع نہیں ہوگا. اللہ کریم نے کتنا خوبصورت اصول دس دیتا. اور بڑے افسوس کی گل ہے کہ سارے ملک وچ بے شمار ادارے جڑے دین دا کام کر رہے ہیں. حیرت آتی ہے کہ کئی لکھ بچے انہاں ادارے وچ پڑھتے ہیں اور وہ جو فرزدان توحید جڑے لکھوکھا بچے انہوں جو مڑ کے واپس معاشرے مفید انسان کوئی بھی نہیں بنتا. سن کوئی نہیں ویکے بہت تھوڑے الا ماشاء اللہ یا وہ روایتی ملا بن جان گے یا چندہ برائے مسجد دا بور لا کے کدوں بہر آن گے یا کسی پرانے مولوی دی لت کھچ کے اس کو مسجد کھس کے اتنے بہر آن گے قبضہ گروپ بن جائے کہ مسیتی کھسیاں جا رہی ہیں یا اسی طرح دا کوئی کوئی بازار دکاندار نہیں نظر آؤں کوئی کسی گڈی تے ڈرائیور نظر نہیں آؤں کوئی دینی مدارس دا پڑھیا پولیس فورس نظر نہیں آؤں کوئی فوج نظر نہیں آؤں کوئی افسر بنتا نظر نہیں آؤں کوئی اے سی لگ گیا ڈی سی لگ گیا یا ایس پی لگ گیا یا کوئی آرمی یا کرنل میجر بن گیا یا کوئی کوئی پتہ نہیں پتہ ہی نہیں لگتا کتنے غائب ہو رہے ہیں. مسجداں جو مسجداں تھی محدود رہتے ہیں اور معاشرے چ ایک الگ طبقہ بن گیا. اس کی وجہ یہ ہے کہ جس ویلے یہ گدا کر دیں لوگوں کو منگ دیں اشتہار دیں دیں اور اخباراں دیں دیں رسالے دیں دیں اور ٹیلی ویژن تے دیں دیں دیو بھائی دیو لوگوں ساری مدد کرو اللہ کریم برکت اٹھا لینا اور انہیں جو مفید انسان نہیں بنتے. یہ منگنا جائز نہیں. ہاں قوم دے ذمے ہے کہ قوم احساس کرے حکومت وقت دے ذمے ہے کہ وہ احساس رکھے جڑے یہ کام کر رہے ہیں. بلکہ اچھا طریقہ یہ ہے کہ تمام صدقات اور تمام زکات عشر مرکز جمع کرے اور پھر وہ حکومت دی ذمہ داری ہے کہ وہ ویکھے سب تو پہلی اہمیت انہاں لوکاں نوں دے جڑی اللہ دی راج کم لگے ہوئے دینی مدارس جڑے نے انہاں دی ضرورتاں پوریاں کرے پھر اس تو بعد محتاج بیمار فقیر جڑے ہر ضرورت مند دی ضرورت پوری کرے صدقات نافلہ جڑے او غیر مسلمہ تے بھی کھڑے. مرکزی حکومت دی ذمہ داری تے ہے اور اگر حکومت یہ کرے تو یہ جڑی پیشہ ور گداگری ساڈے ادارے چ آ گئی یہ بھی ختم ہو جائے. پھر بندے بندے دے لوگ سوال نہ کرے اخباراں چ اشتہار نہ دے قربانی دے چمڑے تے لڑائی نہ ہوئے کھسے نہ ونجن. ہر سال تو شہراں لڑائی ہوندی ہے جی فلانے دے اتنے لکھ دے چمڑے کھسے گئے فلانے دے اتنے ہزار دے کھسے گئے. یہ ختم ہو جائے اور یہ ختم ہوئے یہ گداگری دی لعنت ختم ہوئے تو کوئی بہتر انسان پیدا ہون جڑے معاشرے واسطے اگو مفید بھی ہون. وما تنفقوا من خیر فان اللہ به علیم. جڑی تسی اللہ دی راج بھلائی کر کے خرچ کر نیک پیسہ حلال پیسہ جڑا اللہ دی راج خرچ کر دیو فان اللہ به علیم اللہ اس دا بالکل پتہ اللہ جاندا اللہ اس دا علم رکھدا اور کوئی کسے دی جڑی نیکی ہے چھوٹی یا بڑی کسے نیکی نے ضائع نہیں ہونا اور جس کسے جرم کیتا وہ جرم بھی نہیں چھپتا. وَمَنْ يَعْمَلْ مِثْقَالَ ذَرَّةٍ خَيْرًا يَرَهُ. جس کوئی رائی برابر نیکی کیتی سامنے وَمَنْ يَعْمَلْ مِثْقَالَ ذَرَّةٍ شَرًّا يَرَهُ. جس نے ذرہ برابر برائی کیتی وہ بھی سامنے تک لے گا نیکی بدی سامنے آ جائے گی. اللہ کریم نیکی دی توفیق دے وے آخر و دعوانا الحمدللہ رب العالمین.
اللہ 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 اللہ